નમસ્કાર, એ આકાશવાણી ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1,00,000 ਕਰੋੜ ਰੁਪਏ ਦੇ ਸ਼ਹਿਰੀ ਚੁਣੌਤੀ ਫੰਡ ਨੂੰ ਮਨਜ਼ੂਰੀ ਦੇਣ ਲਈ ਕੇਂਦਰੀ ਕੈਬਨਿਟ ਦੀ ਸ਼ਲਾਘਾ ਕੀਤੀ ਏ। ਵਿਦੇਸ਼ ਮੰਤਰੀ ਡਾ ਜੈਸ਼ੰਕਰ ਨੇ ਜਰਮਨੀ ਵਿਚ G4 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਭਾਰਤੀ ਫੌਜ ਦੀ ਕੋਰ ਆਫ ਸਿਗਨਲਸ ਅੱਜ ਆਪਣਾ 116ਵਾਂ ਸਥਾਪਨਾ ਦਿਵਸ ਮਨਾ ਰਹੀ ਏ। ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਅੱਜ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਤੇ ਮਰਦਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿਚ ਅੱਜ ਸ਼ਾਮੀ ਭਾਰਤ ਤੇ ਪਾਕਿਸਤਾਨ ਆਹਮੋ ਸਾਹਮਣੇ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1,00,000 ਕਰੋੜ ਰੁਪਏ ਦੇ ਸ਼ਹਿਰੀ ਚੁਣੌਤੀ ਫੰਡ UCF ਨੂੰ ਮਨਜ਼ੂਰੀ ਦੇਣ ਲਈ ਕੇਂਦਰੀ ਕੈਬਨਿਟ ਦੀ ਸ਼ਲਾਘਾ ਕੀਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਇਹ ਫੰਡ ਉੱਚ ਗੁਣਵੱਤਾ ਵਾਲੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਪ੍ਰਦਾਨ ਕਰਨ ਲਈ ਬਾਜ਼ਾਰ ਮਾਲੀਆ, ਨਿੱਜੀ ਹਿੱਸੇਦਾਰੀ ਅਤੇ ਨਾਗਰਿਕ ਕੇਂਦਰਿਤ ਸੁਧਾਰਾਂ ਦਾ ਲਾਭ ਉਠਾਏਗਾ। ਉਨਾਂ ਕਿਹਾ ਕਿ ਇਹ ਪਹਿਲ ਸ਼ਹਿਰਾਂ ਨੂੰ ਦੇਸ਼ ਦੇ ਆਰਥਿਕ ਵਿਕਾਸ ਦੇ ਮੁੱਖ ਸੰਚਾਲਕ ਬਣਾਏਗੀ। ਸ਼ਹਿਰੀ ਚੁਣੌਤੀ ਫੰਡ UCF ਗ੍ਰਹਿ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੀ ਕੇਂਦਰ ਦੀ ਹਮਾਇਤ ਪ੍ਰਾਪਤ ਇਕ ਸਾਂਝੀ ਯੋਜਨਾ ਏ। ਕੇਂਦਰ ਸਰਕਾਰ ਕੁਲ 1,00,000 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕਰੇਗੀ। ਫੰਡ ਦਾ ਉਦੇਸ਼ ਲਚਕੀਲੇ, ਉਤਪਾਦਕ, ਸਮਾਵੇਸ਼ੀ ਅਤੇ ਜਲਵਾਯੂ ਪ੍ਰਤੀ ਸੰਵੇਦਨਸ਼ੀਲ ਸ਼ਹਿਰਾਂ ਦਾ ਨਿਰਮਾਣ ਕਰਨਾ ਤੇ ਉਨ੍ਹਾਂ ਨੂੰ ਦੇਸ਼ ਦੇ ਆਰਥਿਕ ਵਿਕਾਸ ਦੇ ਅਗਲੇ ਪੜਾਅ ਤੇ ਮੁੱਖ ਸੰਚਾਲਕਾਂ ਵਜੋਂ ਕਾਇਮ ਕਰਨਾ ਏ। ਫੰਡ ਦਾ ਉਦੇਸ਼ ਪ੍ਰੋਜੈਕਟਾਂ ਨੂੰ ਕਰਜ਼ਾ ਯੋਗ ਬਣਾ ਕੇ ਕਰਜ਼ਦਾਤਾਵਾਂ ਅਤੇ ਨਿੱਜੀ ਭਾਈਵਾਲਾਂ ਲਈ ਜੋਖਮ ਘਟਾ ਕੇ ਨਿੱਜੀ ਪੂੰਜੀ ਨੂੰ ਆਕਰਸ਼ਿਤ ਕਰਨਾ ਵੀ ਏ। ਫੰਡ ਪ੍ਰੋਜੈਕਟ ਲਾਗਤ ਦੇ 25% ਤੱਕ ਦੀ ਮਦਦ ਕਰੇਗਾ, ਬਸ਼ਰਤੇ ਪ੍ਰੋਜੈਕਟ ਲਾਗਤ ਦਾ ਘੱਟੋ ਘੱਟ 50% ਬਾਜ਼ਾਰ ਤੋਂ ਇਕੱਠਾ ਕੀਤਾ ਜਾਵੇ, ਜਿਸ ਨਾਲ ਨਿੱਜੀ ਹਿੱਸੇਦਾਰੀ ਲਈ ਇਕ ਸਪਸ਼ਟ ਰਾਹ ਤਿਆਰ ਕੀਤਾ ਜਾਵੇ। ਇਹ ਫੰਡ ਮਾਲੀ ਸਾਲ 2025-26 ਤੋਂ 2030-31 ਤੱਕ ਕੰਮ ਕਰੇਗਾ, ਜਿਸ ਵਿਚ ਇਸ ਨੂੰ ਮਾਲੀ ਸਾਲ 2033-34 ਤੱਕ ਵਧਾਉਣ ਦਾ ਵਿਕਲਪ ਏ। ਇਸ ਕਦਮ ਦੇ ਨਤੀਜੇ ਵਜੋਂ ਅਗਲੇ 5 ਸਾਲਾਂ ਵਿਚ ਸ਼ਹਿਰੀ ਖੇਤਰਾਂ ਵਿਚ ਕੁਲ 4,00,000 ਕਰੋੜ ਰੁਪਏ ਦਾ ਨਿਵੇਸ਼ ਹੋਏਗਾ। ਇਹ ਭਾਰਤ ਦੇ ਸ਼ਹਿਰੀ ਵਿਕਾਸ ਦ੍ਰਿਸ਼ਟੀਕੋਣ ਵਿਚ ਗ੍ਰਾਂਟ ਆਧਾਰਿਤ ਮਾਲੀਏ ਤੋਂ ਬਾਜ਼ਾਰ ਨਾਲ ਜੁੜੇ ਸੁਧਾਰ ਅਤੇ ਨਤੀਜੇ ਆਧਾਰਿਤ ਬੁਨਿਆਦੀ ਢਾਂਚੇ ਵਿਚ ਇਕ ਵੱਡੀ ਤਬਦੀਲੀ ਦੀ ਸ਼ੁਰੂਆਤ ਵੀ ਕਰੇਗਾ। ਪ੍ਰਧਾਨ ਮੰਤਰੀ ਨੇ ਸੜਕ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਵਿਚ ਦਾਖਲ ਕਰਾਏ ਜਾਣ ਅਤੇ ਇਲਾਜ ਦੀ ਗਰੰਟੀ ਦੇਣ ਲਈ PM ਰਾਹਤ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਏ। ਇਸ ਯੋਜਨਾ ਤਹਿਤ ਸਰਕਾਰ ਕਿਸੇ ਵੀ ਸੜਕ ਹਾਦਸੇ ਦੀ ਸਥਿਤੀ ਵਿਚ 7 ਦਿਨਾਂ ਤੱਕ 1,50,000 ਰੁਪਏ ਤੱਕ ਦੇ ਨਕਦ ਰਹਿਤ ਇਲਾਜ ਦੇ ਖਰਚੇ ਨੂੰ ਕਵਰ ਕਰੇਗੀ। ਮੰਤਰਾਲੇ ਮੁਤਾਬਕ ਸਰਕਾਰ ਮੋਟਰ ਵਾਹਨ ਹਾਦਸਾ ਫੰਡ ਤੋਂ ਹਸਪਤਾਲਾਂ ਨੂੰ ਅਦਾਇਗੀ ਕਰੇਗੀ। ਵਿਦੇਸ਼ ਮੰਤਰੀ ਡਾ ਜੈਸ਼ੰਕਰ ਨੇ ਜਰਮਨੀ ਵਿਚ G4 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਇਸ ਸਮੂਹ ਵਿਚ ਭਾਰਤ, ਬ੍ਰਾਜ਼ੀਲ, ਜਰਮਨੀ ਅਤੇ ਜਾਪਾਨ ਸ਼ਾਮਲ ਨੇ। ਮੀਟਿੰਗ ਦੌਰਾਨ ਡਾ ਜੈਸ਼ੰਕਰ ਨੇ ਬਹੁਤਿਰਵਾਦ ਤੇ ਚਰਚਾ ਕੀਤੀ। ਇਹ ਮੀਟਿੰਗ ਪਹਿਲੀ ਵਾਰ ਜਰਮਨੀ ਵਿਚ ਮਿਊਨਿਕ ਸੁਰੱਖਿਆ ਸੰਮੇਲਨ 2026 ਦੇ ਮੌਕੇ ਤੇ ਹੋਈ ਏ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਜਰਮਨੀ ਦੇ ਮਿਊਨਿਕ ਵਿਚ ਯੂਰਪੀਅਨ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਮੰਤਰੀ ਐਰਿਕ ਬੈਂਸਵਿੰਗਰ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਜਰਮਨ ਚਾਂਸਲਰ ਨੇ ਇਸ ਸਾਲ ਜਨਵਰੀ ਵਿਚ ਭਾਰਤ ਦਾ ਦੌਰਾ ਕੀਤਾ ਸੀ। ਉਨਾਂ ਕਿਹਾ ਕਿ ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਡੂੰਘੀ ਦਵੱਲੀ ਭਾਈਵਾਲੀ ਨੂੰ ਮਜ਼ਬੂਤ ਕਰਨ ਤੇ ਚਰਚਾ ਕੀਤੀ ਗਈ ਸੀ। ਖਪਤਕਾਰ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਅੱਜ ਕਿਹਾ ਕਿ ਭਾਰਤ ਅਮਰੀਕਾ ਦਵੱਲਾ ਵਪਾਰ ਸਮਝੌਤਾ ਭਾਰਤ ਦੀ ਕੱਪੜਾ ਸਨਅਤ ਦੇ ਵਿਕਾਸ ਵਿਚ ਇਕ ਨਵਾਂ ਅਧਿਆਇ ਖੋਲੇਗਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਜੋਸ਼ੀ ਨੇ ਕਿਹਾ ਕਿ ਵਪਾਰ ਸਮਝੌਤਾ $113.76 ਅਰਬ ਦੇ ਅਮਰੀਕੀ ਬਾਜ਼ਾਰ ਤੱਕ ਪਹੁੰਚ ਵਧਾਏਗਾ ਅਤੇ ਮਹੱਤਵਪੂਰਨ ਟੈਰਿਫ ਕਟੌਤੀਆਂ ਕਾਰਨ ਬਰਾਮਦ ਮੁਕਾਬਲੇਬਾਜ਼ੀ ਵਿਚ ਸੁਧਾਰ ਕਰੇਗਾ। ਰੇਲਵੇ ਚ ਹੁਣ ਜਨਰਲ ਕਲਾਸ ਕੋਚਾਂ ਨੂੰ ਫਸਟ ਕਲਾਸ ਕੋਚਾਂ ਵਾਂਗ ਹੀ ਸਾਫ਼ ਕੀਤਾ ਜਾਏਗਾ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੱਲ੍ਹ ਨਵੀਂ ਦਿੱਲੀ ਵਿਚ ਐਲਾਨ ਕੀਤਾ ਕਿ ਇਸ ਪਹਿਲਕਦਮੀ ਦੇ ਹਿੱਸੇ ਵਜੋਂ 6 ਮਹੀਨਿਆਂ ਦੇ ਅੰਦਰ ਲੰਮੀ ਦੂਰੀ ਦੀਆਂ 80 ਰੇਲ ਗੱਡੀਆਂ ਦੀ ਪਛਾਣ ਕੀਤੀ ਜਾਏਗੀ। ਉਨਾਂ ਕਿਹਾ ਕਿ ਇਨਾਂ ਰੇਲ ਗੱਡੀਆਂ ਨੂੰ 1 ਤੋਂ 1.5 ਘੰਟੇ ਦੇ ਵਕਫੇ ਤੇ ਸਾਫ਼ ਕਰਨ ਲਈ ਸਮਰਪਿਤ ਸਟਾਫ ਤੈਨਾਤ ਕੀਤਾ ਜਾਏਗਾ।
जो ट्रेन हमारी चलती है लॉन्ग डिस्टेंस स्पेशली, उनका प्रॉपर एंड टू एंड क्लीनिंग हो सके। दूसरा, स्टेशन पे एक क्लीन ट्रेन स्टेशन का कॉन्सेप्ट बनाए। कुछ लिमिटेड नंबर ऑफ स्टेशन पे पूरी थॉरो क्लीनिंग करने का अभी करंट सिस्टम है। इसके बजाय ट्रेन के ओरिजिन से लेके ट्रेन के डेस्टिनेशन तक कंटिन्यूअसली ट्रेन की क्लीनिंग हो।
एक खबर तुसी आकाशवाणी तो सुन रहे हो, साडा एक्स हैंडल है @AIRRN ਜਲੰਧਰ। ਭਾਰਤੀ ਫੌਜ ਦੀ ਕੋਰ ਆਫ ਸਿਗਨਲਸ ਅੱਜ ਆਪਣਾ 116ਵਾਂ ਸਥਾਪਨਾ ਦਿਵਸ ਮਨਾ ਰਹੀ ਏ। 1911 ਵਿਚ ਇਸੇ ਦਿਨ ਆਪਣੀ ਸਥਾਪਨਾ ਤੋਂ ਲੈ ਕੇ ਕੋਰ ਆਫ਼ ਸਿਗਨਲਸ ਨੇ ਭਾਰਤੀ ਫੌਜ ਦੇ ਸੰਚਾਰ ਸਿਲਸਿਲੇ ਨੂੰ ਬਦਲ ਦਿੱਤਾ। ਕੋਰ ਆਫ਼ ਸਿਗਨਲਸ ਨੇ 21ਵੀਂ ਸਦੀ ਦੀ ਡਿਜੀਟਲ ਕ੍ਰਾਂਤੀ ਦੇ ਨਾਲ ਰਫ਼ਤਾਰ ਬਣਾਈ ਰੱਖੀ ਏ। ਕੋਰ ਆਫ਼ ਸਿਗਨਲਸ ਅੱਜ ਦੇ ਸੰਘਰਸ਼ ਦੇ ਸਮੁੱਚੇ ਪਰਿਪੇਖ ਵਿਚ ਬਹੁਮੁਖੀ ਖਤਰੇ ਵਾਲੇ ਵਾਤਾਵਰਣ ਵਿਚ ਕੰਮ ਕਰਨ ਲਈ ਭਾਰਤੀ ਫੌਜ ਦੀਆਂ ਮੰਗ ਵਾਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਤ ਆਧੁਨਿਕ ਸੰਚਾਰ ਤਕਨਾਲੋਜੀਆਂ ਦੀ ਵਰਤੋਂ ਕਰਨ ਲਈ ਚੰਗੀ ਤਰ੍ਹਾਂ ਤਿਆਰ ਏ। ਇਸ ਮੌਕੇ ਆਪਣੇ ਸੰਦੇਸ਼ ਵਿਚ ਸਿਗਨਲ ਅਫਸਰ ਇਨ ਚੀਫ਼ ਲੈਫਟੀਨੈਂਟ ਜਨਰਲ ਵਿਵੇਕ ਡੋਗਰਾ ਨੇ ਕਿਹਾ ਕਿ ਪਿਛਲੇ ਸਾਲ ਦੌਰਾਨ ਕੋਰ ਆਫ਼ ਸਿਗਨਲਸ ਨੇ ਸੰਚਾਲਨ ਤਿਆਰੀ ਨੂੰ ਆਸਾਨ ਬਣਾਉਣ ਅਤੇ ਰਾਸ਼ਟਰੀ ਸੁਰੱਖਿਆ ਉਦੇਸ਼ਾਂ ਨੂੰ ਅੱਗੇ ਵਧਾਉਣ ਵਿਚ ਆਰਮ ਆਫ਼ ਦਾ ਫਿਊਚਰ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਈ ਏ। ਉਨ੍ਹਾਂ ਨੇ ਡਿਊਟੀ ਦੌਰਾਨ ਸਰਵਉੱਚ ਕੁਰਬਾਨੀ ਦੇਣ ਵਾਲੇ ਬਹਾਦਰ ਸਿਗਨਲਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
आज मुझे 116वें कोर ऑफ सिग्नल्स के रेजिंग डे पे बड़ा गर्व महसूस हो रहा है और यहीं पर मैं अपना एक बड़ा हम्बल सा और रिस्पेक्टफुल ट्रिब्यूट देना चाहूंगा अपने उन साथियों के साथ जिन्होंने सुप्रीम सैक्रिफाइस दिया है। उनकी शहादत हमें आज भी मोटिवेट करती है और इंस्पायर करती है कि हम देश के लिए ऐसे ही एकदम अडग होकर अच्छा काम करते रहें।
ਸਿਹਤ ਸੰਭਾਲ, ਖੇਤੀਬਾੜੀ ਤੇ ਸ਼ਾਸਨ ਵਿਚ ਚੰਗੇ ਹਲਾਂ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿਕਾਸ ਤੇ ਕੇਂਦਰਿਤ ਇੰਡੀਆ AI ਇੰਪੈਕਟ ਸਮਿਟ 2026 ਭਲਕੇ ਨਵੀਂ ਦਿੱਲੀ ਵਿਚ ਸ਼ੁਰੂ ਹੋਣ ਜਾ ਰਿਹਾ ਹੈ। ਸੰਮੇਲਨ ਤੋਂ ਪਹਿਲਾਂ ਅੱਜ ਤਿੰਨ ਪ੍ਰਮੁੱਖ ਗਲੋਬਲ ਇੰਪੈਕਟ ਚੁਣੌਤੀਆਂ AI ਫਾਰ ਆਲ, AI ਬਾਈ ਹਰ ਅਤੇ ਯੁਵ AI ਦੇ ਫਾਈਨਲਿਸਟਾਂ ਦਾ ਐਲਾਨ ਕੀਤਾ ਗਿਆ। ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਕਿਹਾ ਕਿ ਇਹ ਚੁਣੌਤੀਆਂ ਆਲਮੀ ਤਰਜੀਹਾਂ ਦੇ ਨਾਲ ਜੁੜੇ ਨਵੇਂ ਅਤੇ ਪ੍ਰਭਾਵਸ਼ਾਲੀ AI ਹਲਾਂ ਨੂੰ ਅਪਣਾਉਣ ਨੂੰ ਅੱਗੇ ਵਧਾਉਣ ਲਈ ਸ਼ੁਰੂ ਕੀਤੀਆਂ ਗਈਆਂ ਸਨ। ਇਸ ਵਿਚ ਕਿਹਾ ਗਿਆ ਕਿ 60 ਤੋਂ ਵੱਧ ਦੇਸ਼ਾਂ ਤੋਂ 4,650 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਜੋ ਕਿ ਮਜ਼ਬੂਤ ਅੰਤਰਰਾਸ਼ਟਰੀ ਹਿੱਸੇਦਾਰੀ ਨੂੰ ਦਰਸਾਉਂਦੀਆਂ ਨੇ। ਖੇਤਰ ਦੇ ਮਾਹਿਰਾਂ ਅਤੇ ਸਨਅਤ ਦੇ ਆਗੂਆਂ ਵੱਲੋਂ ਇਕ ਸਖ਼ਤ ਬਹੁਪੜਾਵੀ ਮੁਲੰਕਣ ਤੋਂ ਬਾਅਦ ਚੁਣੌਤੀਆਂ ਵਿਚੋਂ ਚੋਟੀ ਦੀਆਂ 70 ਟੀਮਾਂ ਨੂੰ ਫਾਈਨਲਿਸਟ ਵਜੋਂ ਚੁਣਿਆ ਗਿਆ। ਇਹ ਟੀਮਾਂ ਕੱਲ੍ਹ ਅਤੇ ਮੰਗਲਵਾਰ ਨੂੰ ਭਾਰਤ ਮੰਡਪਮ ਅਤੇ ਸੁਸ਼ਮਾ ਸਵਰਾਜ ਭਵਨ ਵਿਖੇ ਸੰਮੇਲਨ ਦੇ ਗ੍ਰੈਂਡ ਫਿਨਾਲੇ ਅਤੇ ਅਵਾਰਡ ਸਮਾਰੋਹ ਵਿਚ ਆਪਣੇ ਹਲਾਂ ਦਾ ਵਿਖਾਲਾ ਕਰਨਗੀਆਂ। ਮਹਾਸ਼ਿਵਰਾਤਰੀ ਦਾ ਤਿਉਹਾਰ ਅੱਜ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਆਪਣੇ ਸੰਦੇਸ਼ ਵਿਚ ਰਾਸ਼ਟਰਪਤੀ ਨੇ ਪ੍ਰਾਰਥਨਾ ਕੀਤੀ ਕਿ ਭਗਵਾਨ ਸ਼ਿਵ ਦਾ ਆਸ਼ੀਰਵਾਦ ਸਾਗਰੀ ਨਾਗਰਿਕਤਾ ਤੇ ਬਣਿਆ ਰਹੇ ਅਤੇ ਭਾਰਤ ਤਰੱਕੀ ਦੇ ਰਾਹ ਤੇ ਅੱਗੇ ਵਧਦਾ ਰਹੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਕਾਸ਼ੀ ਤੋਂ ਰਾਮੇਸ਼ਵਰਮ ਤੱਕ ਇਸ ਪਵਿੱਤਰ ਤਿਉਹਾਰ ਨੂੰ ਦੇਸ਼ ਦੀ ਸਦੀਵੀ ਅਤੇ ਅਟੁੱਟ ਅਧਿਆਤਮਿਕ ਰਵਾਇਤ ਦਾ ਜੀਵੰਤ ਪ੍ਰਤੀਕ ਮੰਨਿਆ ਜਾਂਦਾ ਹੈ। ਸ੍ਰੀ ਰਾਧਾ ਕ੍ਰਿਸ਼ਨ ਨੇ ਕਿਹਾ ਕਿ ਮਹਾਦੇਵ ਅਤੇ ਮਾਤਾ ਪਾਰਵਤੀ ਦੇ ਆਸ਼ੀਰਵਾਦ ਨਾਲ ਨਾਗਰਿਕਾਂ ਦੇ ਜੀਵਨ ਵਿਚ ਖੁਸ਼ੀ, ਖੁਸ਼ਹਾਲੀ ਅਤੇ ਚੰਗੀ ਸਿਹਤ ਆਵੇ। ਇਕ ਹੋਰ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪ੍ਰਾਰਥਨਾ ਕੀਤੀ ਕਿ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੋਕਾਂ ਤੇ ਰਹੇ ਅਤੇ ਦੇਸ਼ ਖੁਸ਼ਹਾਲੀ ਦੀਆਂ ਨਵੀਆਂ ਉਚਾਈਆਂ ਤੇ ਪਹੁੰਚੇ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਮਹਾਸ਼ਿਵਰਾਤਰੀ ਮੌਕੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਮਨਾ ਕੀਤੀ ਕਿ ਭਗਵਾਨ ਸ਼ਿਵ ਦੇ ਆਸ਼ੀਰਵਾਦ ਸਾਰੇ ਨਾਗਰਿਕਾਂ ਲਈ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਲਿਆਉਣ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹੇਰਾਤ ਪੋਸ਼ਤੇ ਦੇ ਮੌਕੇ ਤੇ ਕਸ਼ਮੀਰੀ ਪੰਡਿਤ ਭਾਈਚਾਰੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤਿਉਹਾਰ ਭਾਈਚਾਰੇ ਦੀਆਂ ਅਮੀਰ ਰਵਾਇਤਾਂ ਨੂੰ ਦਰਸਾਉਂਦਾ ਏ। ਇਧਰ ਪੰਜਾਬ ਚ ਵੀ ਮਹਾਂਸ਼ਿਵਰਾਤਰੀ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜਲੰਧਰ ਚ ਮੰਦਰਾਂ ਚ ਸ਼ਰਧਾਲੂ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਦਰਸ਼ਨਾਂ ਲਈ ਪਹੁੰਚ ਰਹੇ ਨੇ। ਖੇਡਾਂ ਵਿਚ ਮਰਦਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਅੱਜ ਸ਼ਾਮੀ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ਼ ਖੇਡੇਗਾ। ਦੋਵੇਂ ਟੀਮਾਂ ਆਪਣੀ ਜਿੱਤ ਦੀ ਲੈਅ ਬਣਾਈ ਰੱਖਣ ਦੀ ਕੋਸ਼ਿਸ਼ ਕਰਨਗੀਆਂ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। ਔਰਤਾਂ ਦੇ ਕ੍ਰਿਕਟ ਵਿਚ ਅੱਜ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਤਿੰਨ 2020 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਸਿਡਨੀ ਵਿਖੇ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਦੀ ਅਗਵਾਈ ਕਪਤਾਨ ਹਰਮਨਪ੍ਰੀਤ ਕੌਰ ਕਰ ਰਹੇ ਨੇ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਆਖਿਰ ਚ ਖਾਸ ਖ਼ਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 1,00,000 ਕਰੋੜ ਰੁਪਏ ਦੇ ਸ਼ਹਿਰੀ ਚੁਣੌਤੀ ਫੰਡ ਨੂੰ ਮਨਜ਼ੂਰੀ ਦੇਣ ਲਈ ਕੇਂਦਰੀ ਕੈਬਨਿਟ ਦੀ ਸ਼ਲਾਘਾ ਕੀਤੀ ਏ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਜਰਮਨੀ ਵਿਚ G4 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਭਾਰਤੀ ਫੌਜ ਦੀ ਕੋਰ ਆਫ ਸਿਗਨਲਸ ਅੱਜ ਆਪਣਾ 116ਵਾਂ ਸਥਾਪਨਾ ਦਿਵਸ ਮਨਾ ਰਹੀ ਏ। ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਅੱਜ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਤੇ ਮਰਦਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵੀ ਅੱਜ ਸ਼ਾਮੀ ਭਾਰਤ ਤੇ ਪਾਕਿਸਤਾਨ ਆਹਮੋ ਸਾਹਮਣੇ ਹੋਣਗੇ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।